ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫੁਰਮਾਨ ਹੈ, ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਨਾਂ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੇ ਤਾਂ ਹਉਮੈ ਕਹੇ ਨਾ ਕੋਏ। ਇਹ ਹੁਕਮ ਦਾ ਵਿਸ਼ਾ ਇੱਕੇ ਟਾਈਮ 'ਤੇ ਬਹੁਤ ਸੂਖਮ ਵੀ ਹੈ ਔਰ ਬਹੁਤ ਵਿਸ਼ਾਲ ਵੀ ਹੈ। ਸੋ ਇਸ ਸੂਖਮ ਵਿਸ਼ਾਲ ਵਿਸ਼ੇ 'ਤੇ ਗੁਰਮੁਖ ਪਿਆਰੇ ਬਾਉ ਜੀਆਂ ਨੇ ਬੜੀ ਸਰਲ ਬੋਲੀ ਵਿੱਚ 9 ਭਾਗ ਲਿਖੇ ਹਨ ਸਾਡੇ ਸਮਝ ਗੋਚਰਾ ਕਰਨ ਲਈ, ਜਿਸ ਵਿੱਚੋਂ ਤੀਸਰਾ ਭਾਗ ਪੜਿਆ ਜਾਂਦਾ ਹੈ ਜੀ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਸਾਡੀ ਹਉਮੈ ਜਾਂ ਮਨ ਮਰਜ਼ੀ ਅਥਵਾ ਆਪਣੇ ਭਾਣੇ ਦਾ ਹੀ ਬੋਲਬਾਲਾ ਅਤੇ ਖੇਲ ਅਖਾੜਾ ਹੈ। ਇਸ ਤੋਂ ਉੱਪਰ ਚੌਥੇ ਪਦ ਜਾਂ ਇਲਾਹੀ ਮੰਡਲ ਦੀ ਖੇਲ ਹੋਰਵੇਂ ਹੈ। ਮਾਇਕੀ ਮੰਡਲ ਵਿੱਚ ਸਾਡਾ ਬਾਹਰਮੁਖੀ ਮਨ ਹਉਮੈ ਦੇ ਅਧੀਨ ਆਪਣੇ ਹੀ ਭਾਣੇ ਵਿੱਚ ਵਰਤਦਾ ਹੈ, ਪਰ ਇਲਾਹੀ ਮੰਡਲ ਵਿੱਚ ਉਨ ਮਨ ਦਾ ਰੁੱਖ ਅੰਤਰ ਆਤਮੇ ਇਲਾਹੀ ਮੰਡਲ ਵੱਲ ਹੋਣ ਕਰਕੇ ਆਤਮ ਪ੍ਰਕਾਸ਼ ਦੀ ਰੋਸ਼ਨੀ ਅੰਦਰ ਇਲਾਹੀ ਹੁਕਮ ਵਿੱਚ ਵਿਚਰਦਾ ਹੈ। ਆਤਮਿਕ ਮੰਡਲ ਦੇ ਪ੍ਰਕਾਸ਼ ਵਿੱਚ ਹਉਮੈ ਦੇ ਭਰਮ ਭੁਲਾਵੇ ਦਾ ਹਨੇਰ ਨਹੀਂ ਹੋ ਸਕਦਾ ਅਤੇ ਨਾ ਹੀ ਸਾਡੇ ਮਨ ਦੀ ਮਰਜ਼ੀ ਚੱਲ ਸਕਦੀ ਹੈ। ਉੱਥੇ ਤਾਂ ਨਿਰੋਲ ਇਲਾਹੀ ਹੁਕਮ ਦੀ ਹੀ ਖੇਲ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚੋਂ ਨਿਕਲ ਕੇ ਹੀ ਅਸੀਂ ਇਲਾਹੀ ਪ੍ਰਕਾਸ਼ ਵਿੱਚ ਵਿਚਰ ਸਕਦੇ ਹਾਂ ਅਤੇ ਹੁਕਮ ਨੂੰ ਕਮਾ ਸਕਦੇ ਹਾਂ। ਅਸੀਂ ਆਪਣੇ ਭਰਮ ਭੁਲਾਵੇ ਵਿੱਚ ਹੀ ਆਪਣੀ ਮਰਜ਼ੀ ਨਾਲ ਮਾਇਕੀ ਮੰਡਲ ਵਿੱਚ ਫਸੇ ਹੋਏ ਹਾਂ ਅਤੇ ਆਪਣੇ ਹੀ ਭਾਣੇ ਵਿੱਚ ਵਿਚਰਦੇ ਹਾਂ। ਇਸ ਲਈ ਇਸ ਮਾਇਕੀ ਮੰਡਲ ਵਿੱਚੋਂ ਨਿਕਲਣ ਲਈ ਵੀ ਸਾਡੇ ਮਨ ਨੇ ਹੀ ਨਿਰਣਾ ਜਾਂ ਚੋਣ ਕਰਨੀ ਹੈ। ਇਹ ਦੋਵੇਂ ਮੰਡਲ ਕੋਈ ਗੁੱਜੇ ਦੇਸ਼ ਜਾਂ ਟਾਪੂ ਨਹੀਂ ਹਨ, ਇਹ ਤਾਂ ਸਿਰਫ ਸਾਡੇ ਹੀ ਮਾਨਸਿਕ ਅਤੇ ਆਤਮਿਕ ਖਿਆਲਾਂ, ਸਮਝ, ਗਿਆਨ, ਨਿਸ਼ਚਿਆਂ, ਸ਼ਰਧਾ ਭਾਵਨੀ ਦਾ ਹੀ ਅਹਿਸਾਸ ਹੈ। ਦੂਜੇ ਲਫ਼ਜ਼ਾਂ ਵਿੱਚ ਇਹਨਾਂ ਦੋਨਾਂ ਮੰਡਲਾਂ ਦੀ ਹੋਂਦ ਅਤੇ ਪ੍ਰਵਿਰਤੀ ਸਾਡੀਆਂ ਆਪੋ ਆਪਣੀਆਂ ਭਾਵਨਾਵਾਂ ਅਤੇ ਨਿਸ਼ਚਿਆਂ ਉੱਤੇ ਨਿਰਭਰ ਹੈ। ਇਸ ਲਈ ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਹੀ ਲੋੜ ਹੈ। ਜਦ ਸਾਡਾ ਹਉਮੈ ਵੇੜਿਆ ਮਨ ਮਾਇਕੀ ਮੰਡਲ ਵਿੱਚੋਂ ਬਾਹਰ ਮੁਖੀ ਹੋ ਕੇ ਆਪਣੇ ਭਾਣੇ ਵਿੱਚ ਵਿਚਰਦਾ ਹੈ ਤਾਂ ਇਸ ਨੂੰ ਮਨਮੁਖ ਕਿਹਾ ਜਾਂਦਾ ਹੈ। ਜਦ ਸਾਧ ਸੰਗਤ ਅਤੇ ਗੁਰੂ ਦੀ ਕਿਰਪਾ ਦੁਆਰਾ ਸਾਡਾ ਮਨ ਅੰਤਰਮੁਖੀ ਹੋ ਕੇ ਹੁਕਮ ਦੇ ਭਾਣੇ ਵਿੱਚ ਆਉਂਦਾ ਹੈ ਤਾਂ ਉਸ ਨੂੰ ਉਨ ਮਨ ਜਾਂ ਗੁਰਮੁਖ ਕਿਹਾ ਜਾਂਦਾ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗਾਉਂ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਨਹੀਂ ਸਮਝਦੇ। ਇਲਾਹੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਮਾਇਕੀ ਮੰਡਲ ਦੇ ਆਪਣੇ ਭਾਣੇ ਵਿੱਚੋਂ ਨਿਕਲ ਕੇ ਇਲਾਹੀ ਮੰਡਲ ਵਿੱਚ ਪ੍ਰਵੇਸ਼ ਕਰਨ ਲਈ ਸਿਰਫ ਮਨ ਦਾ ਰੁੱਖ ਜਾਂ ਰੰਗਤ ਬਦਲਣ ਦੀ ਲੋੜ ਹੈ। ਇਸ ਦੀਰਘ ਅਤੇ ਜ਼ਰੂਰੀ ਭੇਦ ਵੱਲ ਅਸੀਂ ਗੌ ਜਾਂ ਧਿਆਨ ਨਹੀਂ ਕਰਦੇ ਅਤੇ ਸਪਸ਼ਟ ਤੌਰ 'ਤੇ ਨਹੀਂ ਸਮਝਦੇ, ਤਦੋਂ ਅਸੀਂ ਆਪਣੇ ਭਾਣੇ ਵਿੱਚ ਚੱਲ ਕੇ ਦੁਖੀ ਹੁੰਦੇ ਹਾਂ। ਜਬ ਲਗ ਹੁਕਮ ਨਾ ਬੂਝਤਾ ਤਬ ਹੀ ਲਓ ਦੁਖੀਆ, ਗੁਰਮਿਲ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ। ਪਰ ਉਸ ਗੁੱਜੇ ਭੇਦ ਨੂੰ ਕੋਈ ਵਿਰਲਾ ਗੁਰਮੁਖ ਹੀ ਬੁਝਦਾ ਹੈ। ਭਾਣੇ ਵਿੱਚ ਕੋ ਵਿਰਲਾ ਆਇਆ, ਕੋਟ ਮਦੇ ਕੋ ਵਿਰਲਾ ਸੇਵਕ ਹੋਰ ਸਗਲੇ ਬਿਉਹਾਰੀ। ਸੱਚਾ ਤੇਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ। ਸੋ ਮਨ ਦਾ ਰੁੱਖ, ਮਨ ਦੀ ਰੁਚੀ, ਭਾਵਨਾ, ਨਿਸ਼ਚਾ ਤੇ ਸ਼ਰਧਾ ਬਦਲਣ ਲਈ ਸਭ ਤੋਂ ਪਹਿਲਾਂ ਗੁਰਬਾਣੀ ਦੀ ਅਗਵਾਈ, ਫਿਰ ਸਾਧ ਸੰਗਤ ਦੀ ਸਹਾਇਤਾ ਤੇ ਅੰਤਰ ਆਤਮੇ ਸਿਮਰਨ ਅਭਿਆਸ ਦੀ ਅਤ ਲੋੜ ਹੈ। ਮਨ ਦਾ ਰੁੱਖ, ਰੁਚੀ, ਭਾਵਨਾ ਨਿਸ਼ਚਾ ਅਤੇ ਸ਼ਰਧਾ ਬਦਲਣ ਲਈ। ਸਾਡੀਆਂ ਆਪਣੀਆਂ ਅੰਦਰਲੀਆਂ ਰੁਚੀਆਂ ਦੀ ਰੰਗਤ ਵੀ ਸਾਡੇ ਖਿਆਲਾਂ ਅਤੇ ਕਰਮਾਂ ਉੱਤੇ ਅਸਰ ਪਾਉਂਦੀ ਹੈ ਅਤੇ ਸਾਡੇ ਜੀਵਨ ਨੂੰ ਗਲਤ ਸੇਧ ਦੇ ਕੇ ਦੁਖਦਾਈ ਬਣਾਉਂਦੀ ਹੈ। ਆਪਣੀ ਅਗਿਆਨਤਾ ਦੀ ਢੀਠਤਾਈ ਨੂੰ ਹੀ ਅਸੀਂ ਹੁਕਮ ਸਮਝ ਕੇ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ। ਅਸਲ ਵਿੱਚ ਅਸੀਂ ਆਪਣੇ ਮਨ ਦੇ ਭਾਣੇ ਨੂੰ ਹੀ ਰੱਬੀ ਹੁਕਮ ਕਹਿ ਕੇ ਆਪਣੇ ਭੈੜੇ ਕਰਮਾਂ ਦੇ ਦੋਸ਼ਾਂ ਤੋਂ ਬਚਣ ਦਾ ਜਾਂ ਬਰੀ ਹੋਣ ਦਾ ਬਹਾਨਾ ਬਣਾਉਂਦੇ ਹਾਂ। ਜੇਕਰ ਸਾਡੇ ਕੋਲੋਂ ਕੋਈ ਚੰਗਾ ਕੰਮ ਹੋ ਜਾਵੇ ਤਾਂ ਅਸੀਂ ਆਕੜੇ ਤੇ ਆਫਰੇ ਫਿਰਦੇ ਹਾਂ ਤੇ ਆਪਣੀ ਹਉਮੈ ਨੂੰ ਪੱਠੇ ਪਾ ਪਾ ਕੇ ਤਕੜੀ ਕਰੀ ਜਾਂਦੇ ਹਾਂ। ਪਰ ਜੇ ਕਿਸੇ ਕੰਮ ਦਾ ਨਤੀਜਾ ਮਾੜਾ ਨਿਕਲੇ ਤਾਂ ਰੱਬ ਦਾ ਭਾਣਾ ਕਹਿ ਕੇ ਰੱਬ ਦੇ ਸਿਰ ਠੁਣਾ ਭੰਨਦੇ ਹਾਂ ਤੇ ਦੋਸ਼ ਲਾਉਂਦੇ ਹਾਂ। ਇਸ ਨੁਕਤੇ ਨੂੰ ਸਮਝਣ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਜਦ ਕਿਸੇ ਪ੍ਰਾਣੀ ਨੂੰ ਸੰਗਤ ਵਿੱਚ ਆਉਣ ਲਈ ਪ੍ਰੇਰਿਆ ਜਾਂਦਾ ਹੈ ਤਾਂ ਘੜੇ ਘੜਾਏ ਇਹੋ ਜਿਹੇ ਜਵਾਬ ਮਿਲਦੇ ਹਨ ਕਿ ਰੱਬ ਦਾ ਹੁਕਮ ਹੋਵੇਗਾ ਤਾਂ ਜਾਵਾਂਗੇ, ਸੰਗਤ ਵਿੱਚ ਜਾਣ ਦੀ ਵੇਲ ਕਿੱਥੇ, ਸਾਡੇ ਭਾਗਾਂ ਵਿੱਚ ਸੰਗਤ ਨਹੀਂ ਲਿਖੀ, ਰੱਬ ਦੀ ਮਿਹਰ ਹੋਵੇਗੀ ਤਾਂ ਜਾਵਾਂਗੇ, ਅਜੇ ਖਾਣ ਹੰਡਾਉਣ ਦੀ ਉਮਰ ਹੈ, ਦੁਨੀਆਦਾਰੀ ਨਜਿੱਠ ਕੇ ਦੇਖੀ ਜਾਊ, ਅਜੇ ਰੱਬ ਦਾ ਹੁਕਮ ਨਹੀਂ ਹੋਇਆ, ਕੰਮ ਕਰਨਾ ਹੀ ਪੂਜਾ ਹੈ। ਤੇ ਜਦ ਇਹ ਗੱਲ ਦੱਸੀ ਜਾਂਦੀ ਹੈ ਕਿ ਗੁਰਬਾਣੀ ਤਾਂ ਸਾਨੂੰ ਸੰਗਤ ਕਰਨ ਦਾ ਤਾਕੀਦੀ ਹੁਕਮ ਦਿੰਦੀ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਹੁਕਮ ਤੋਂ ਬਗੈਰ ਪਤਾ ਨਹੀਂ ਝੁਲਦਾ, ਉਸਦੀ ਮਰਜ਼ੀ ਹੋਊ ਤਾਂ ਆਪੇ ਲੈ ਜਾਊ। ਜੇ ਦੁਨਿਆਵੀ ਬੰਧਨਾਂ ਤੋਂ ਬਚਣ ਲਈ ਕਿਹਾ ਜਾਂਦਾ ਹੈ ਤਾਂ ਜਵਾਬ ਮਿਲਦਾ ਹੈ, ਰੱਬ ਦੇ ਆਪੇ ਫਸਾਏ ਹਾਂ, ਆਪੇ ਛੁਡਾ ਲਵੇ, ਉਹਦੀ ਮਰਜ਼ੀ। ਇਹ ਤਾਂ ਆਮ ਜਨਤਾ ਦੇ ਬਹਾਨੇ ਹਨ। ਪੜ੍ਹਿਆਂ ਲਿਖਿਆਂ ਸਿਆਣਿਆਂ ਦੇ ਦਿਮਾਗੀ ਟਕੌਂਸਲੇ ਹੋਰ ਕਿਸਮ ਦੇ ਹੁੰਦੇ ਹਨ। ਇਹ ਰੱਬ ਨੂੰ ਖੁਸ਼ਾਮਦ ਦੀ ਕੀ ਲੋੜ ਹੈ, ਜੇ ਖੁਸ਼ਾਮਦ ਦੀ ਲੋੜ ਹੈ ਤਾਂ ਰੱਬ ਕਾਹਦਾ ਹੋਇਆ, ਰੱਬ ਦੇ ਗੁਣ ਗਾਣੇ ਉਸਦੀ ਖੁਸ਼ਾਮਦ ਹੀ ਤਾਂ ਹੈ। ਰੱਬ ਨੂੰ ਖਿਆਲ ਵਿੱਚ ਯਾਦ ਕਰਨਾ ਹੀ ਕਾਫੀ ਹੈ, ਦਿਨ ਰਾਤ ਬੱਕਰੀ ਵਾਂਗੂ ਮੂੰਹ ਮਾਰਨ ਦੀ ਕੀ ਲੋੜ ਹੈ। ਗ੍ਰਸਤ ਪਾਲਣਾ ਹੀ ਭਗਤੀ ਹੈ, ਨੇਕੀ ਅਤੇ ਸੇਵਾ ਕਰਨੀ ਕਾਫੀ ਹੈ, ਬੁਰਿਆਈਆਂ ਤੋਂ ਬਚਣਾ ਹੀ ਪਰਮਾਰਥ ਹੈ, ਪਰਮਾਰਥ ਵਿਹਲਿਆਂ ਦਾ ਕੰਮ ਹੈ, ਬਾਣੀ ਦੇ ਮਤਲਬ ਸਮਝ ਲੈਣਾ ਹੀ ਕਾਫੀ ਹੈ, ਮੁੜ ਮੁੜ ਉਹੀ ਬਾਣੀ ਪੜ੍ਹਨ ਦੀ ਕੀ ਲੋੜ ਹੈ, ਰੱਬ ਰੂਬ ਕੋਈ ਨਹੀਂ, ਦਿਮਾਗੀ ਢਕੋਸਲੇ ਹਨ, ਇਹ ਸਭ ਗਿਆਨੀਆਂ ਦੇ ਪੈਸੇ ਕਮਾਉਣ ਦੇ ਵਸੀਲੇ ਹਨ, ਧਰਮ ਸਿਰਫ ਦਿਮਾਗੀ ਅਫੀਮ ਹੈ ਅਤੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ ਆਦਿ। ਇਸ ਤਰ੍ਹਾਂ ਦੇ ਅਨੇਕ ਅਗਿਆਨਤਾ, ਮਨਮੁਖਤਾਈ ਅਤੇ ਨਾਸਤਿਕਤਾ ਦੇ ਹਾਸੋ ਹੀਣੇ ਮਨੋਕਲਪਤ ਬਹਾਨੇ ਜਾਂ ਟਕੌਂਸਲੇ ਸੁਣਨ ਵਿੱਚ ਆਉਂਦੇ ਹਨ। ਇਸ ਤੋਂ ਇਲਾਵਾ ਆਸਤਿਕ ਨਾਸਤਿਕ ਵੀ ਹੁੰਦੇ ਹਨ, ਜੋ ਬਾਹਰੋਂ ਤਾਂ ਆਸਤਿਕ ਪ੍ਰਤੀਤ ਹੁੰਦੇ ਹਨ ਪਰ ਉਹਨਾਂ ਦਾ ਅੰਦਰਲਾ ਜੀਵਨ ਨਿਰੋਲ ਮਨਮਰਜ਼ੀ ਜਾਂ ਆਪਣੇ ਭਾਣੇ ਵਿੱਚ ਗੁਜ਼ਰਦਾ ਹੈ। ਐਸੇ ਪ੍ਰਾਣੀ ਲੋਕ ਪਚਾਰਾ ਹੀ ਕਰਦੇ ਹਨ, ਆਪਣੇ ਆਪ ਨੂੰ ਧੋਖਾ ਦਿੰਦੇ ਹਨ ਅਤੇ ਰੱਬ ਨਾਲ ਠਾਠਾ ਬਾਗਾ ਕਰਦੇ ਹਨ। ਇੱਕ ਹੋਰ ਧਾਰਮਿਕ ਸ਼੍ਰੇਣੀ ਹੈ ਜੋ ਆਸਤਿਕ ਤਾਂ ਹੈ ਪਰ ਰੱਬ ਨਾਲ ਸੌਦਾਬਾਜ਼ੀ ਕਰਦੀ ਹੈ ਅਤੇ ਕੂੜੇ ਕਰਮ ਕਾਂਡਾਂ ਵਿੱਚ ਫਸੀ ਹੋਈ ਹੈ। ਇਹ ਬਾਣੀ ਨੂੰ ਆਪਣੀ ਤੀਖਣ ਬੁੱਧੀ ਦੇ ਪਿੱਛੇ ਲਾ ਕੇ ਆਪਣੇ ਆਪ ਨਾਲ ਧੋਖਾ ਕਰਦੀ ਹੈ ਅਤੇ ਲੋਕਾਂ ਨੂੰ ਭੰਬਲ ਭੂਸਿਆਂ ਵਿੱਚ ਫਸਾਈ ਰੱਖਦੀ ਹੈ। ਇਹ ਵੀ ਆਪਣੀ ਮਨਮਰਜ਼ੀ ਕਰਦੀ ਹੈ ਤੇ ਰੱਬੀ ਹੁਕਮ ਤੋਂ ਦੁਰੇਡੇ ਜਾ ਰਹੀ। ਇਹਨਾਂ ਦੀ ਹਾਲਤ ਦਾ ਗੁਰਬਾਣੀ ਵਿੱਚ ਇਉਂ ਬਿਆਨ ਹੈ, ਪੜ ਪੰਡਿਤ ਅਵਰਾ ਸਮਝਾਏ ਘਰ ਜਲ ਤੇ ਕੀ ਖਬਰ ਨਾ ਪਾਏ, ਕਬੀਰ ਅਵਰੈ ਕੋ ਉਪਦੇਸ਼ ਤੇ ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖ ਤੇ ਖਾਇਆ ਘਰ ਕਾ ਖੇਤ, ਕੂਰ ਕਿਰਿਆ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਅਵਰ ਉਪਦੇਸ਼ ਆਪ ਨਾ ਕਰੈ, ਆਵਤ ਜਾਵਤ ਜਨਮੈ ਮਰੈ, ਖੱਟ ਕਰਮਾ ਤੇ ਦੁੱਗਣੇ, ਪੂਜਾ ਕਰਤਾ ਨਾ ਏ ਰੰਗ ਨਾ ਲੱਗੀ ਪਾਰ, ਬ੍ਰਹਮ ਤਾਂ ਸਰ ਪਰ ਨਰਕੇ ਜਾਏ। ਸਾਰਾ ਦਿਨ ਅਸੀਂ ਆਪਣੇ ਹਉਮੈ ਵਿਹੜੇ ਮਨ ਨਾਲ ਮਾਇਕੀ ਸੰਕਲਪ ਸਕੀਮਾਂ ਘੋਟਦੇ ਰਹਿੰਦੇ ਹਾਂ ਤੇ ਆਪਣੀ ਮਨ ਮਰਜ਼ੀ ਵਿੱਚ ਕਰਮ ਕਰਦੇ ਰਹਿੰਦੇ ਹਾਂ, ਪਰ ਜਦ ਪਰਮਾਰਥ ਦੀ ਬਾਬਤ ਕੋਈ ਪ੍ਰੇਰਨਾ ਕੀਤੀ ਜਾਂਦੀ ਹੈ ਤਾਂ ਰੱਬੀ ਹੁਕਮ ਜਾਂ ਭਾਣੇ ਜਾਂ ਭਾਗ ਦਾ ਘੜਿਆ ਘੜਾਇਆ ਬਹਾਨਾ ਪੇਸ਼ ਕਰਦੇ। ਆਪਣੇ ਮਾਇਕੀ ਸਵਾਰਥ ਲਈ ਅਸੀਂ ਆਪਣੇ ਮਨ ਦੀ ਮਰਜ਼ੀ ਜਾਂ ਭਾਣਾ ਵਰਤਦੇ ਹਾਂ, ਪਰ ਪਰਮਾਰਥ ਲਈ ਰੱਬੀ ਹੁਕਮ ਜਾਂ ਭਾਣੇ ਦੇ ਬਹਾਨੇ ਦੁਆਰਾ ਟਾਲ ਮਟੋਲ ਕਰ ਛੱਡਦੇ ਹਾਂ ਜਾਂ ਮਚਲੇ ਹੋ ਜਾਂਦੇ ਹਾਂ। ਦੂਜੇ ਲਫ਼ਜ਼ਾਂ ਵਿੱਚ, ਮਾਇਕੀ ਸਵਾਰਥ ਲਈ ਤਾਂ ਆਪਣਾ ਭਾਣਾ ਵਰਤਦੇ ਹਾਂ ਅਤੇ ਪਰਮਾਰਥ ਲਈ ਰੱਬੀ ਮਿਹਰ ਦੀ ਅਣਹੋਣ ਦਾ ਢਕੋਸਲਾ ਖੜਾ ਕਰ ਦਿੰਦੇ। ਭਾਵੇਂ ਰੱਬ ਗੁਰੂਆਂ ਅਵਤਾਰਾਂ ਸੰਤਾਂ ਮਹਾਂਪੁਰਖਾਂ ਦੇ ਉਪਦੇਸ਼ਾਂ ਰਾਹੀਂ ਪਰਮਾਰਥ ਵੱਲ ਸਾਨੂੰ ਪ੍ਰੇਰਨ ਦੀ ਸਦੀਵੀ ਮਿਹਰ ਕਰ ਰਿਹਾ ਹੈ। ਸਾਜਨ ਸੰਤ ਕਰੋ ਇਹ ਕਾਮ, ਆਨ ਤਿਆਗ ਜਪੋ ਹਰ ਨਾਮ। ਮੇਰੇ ਸਾਜਨ ਹਰ ਹਰ ਨਾਮ ਸਮਾਲ, ਸਾਧੂ ਸੰਗਤ ਮਨ ਵਸੈ ਪੂਰਨ ਹੋਵੇ ਕਾਲ। ਹਰ ਜਸਰੇ ਮਨਾ ਗਾਏ ਲੈ, ਜੋ ਸੰਗੀ ਹੈ ਤੇਰੋ ਅਵਸਰ ਬੀਤੇ ਜਾਤ ਹੈ ਕਹਿਓ ਮਾਨ ਲੈ ਮੇਰੋ। ਰੇ ਮਨ ਮੂੜ ਸਿਮਰ ਸੁਖ ਦਾਤਾ, ਨਾਨਕ ਦਾਸ ਤੁਜੈ ਸਮਝਾਵਤ। ਜਿਸ ਤਰ੍ਹਾਂ ਪਿੱਛੇ ਦੱਸਿਆ ਜਾ ਚੁੱਕਾ ਹੈ ਕਿ ਹਕੂਮਤ ਚਲਾਉਣ ਲਈ ਕਈ ਪਰਦਰਾਂ ਉੱਤੇ ਕਾਨੂੰਨ ਵਰਤਦੇ ਹਨ, ਇਸੇ ਤਰ੍ਹਾਂ ਕਾਇਨਾਤ ਵਿੱਚ ਵੀ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ। ਭਾਵੇਂ ਸਮੁੱਚੇ ਤੌਰ 'ਤੇ ਕੁਦਰਤੀ ਕਾਨੂੰਨ ਇੱਕੋ ਕਰਤਾ ਪੁਰਖ ਦੀ ਛਤਰ ਛਾਇਆ ਹੇਠ ਇੱਕੋ ਇਲਾਹੀ ਹੁਕਮ ਅਧੀਨ ਹੀ ਕੰਮ ਕਰਦੇ ਹਨ, ਪਰ ਅੱਡ ਅੱਡ ਕਾਨੂੰਨ ਜਾਂ ਹੁਕਮ ਪ੍ਰਚਲਿਤ ਹਨ। ਇਹ ਇਲਾਹੀ ਹੁਕਮ ਅਟਲ, ਇਕਸਾਰ, ਅਭੁੱਲ ਅਤੇ ਅਪਾਰ ਹੈ, ਜੋ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਿਹਾ ਭਰਪੂਰ ਹੈ। ਮਾਇਕੀ ਮੰਡਲ ਦੀ ਸਤਹ ਉੱਤੇ ਵੀ ਹੁਕਮ ਪ੍ਰਚਲਿਤ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹੀ ਲਾਗੂ ਹੈ। ਪਰ ਇਹ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ 'ਤੇ ਆਧਾਰਿਤ ਹੈ, ਔਰ ਇਹ ਅਸੂਲ ਇਨਸਾਨੀ ਜੂਨ 'ਤੇ ਲਾਗੂ ਹੈ, ਕਿਉਂਕਿ ਸਿਰਫ ਇਨਸਾਨ ਹੀ ਆਪਣੀ ਨਿੱਕੀ ਜਿਹੀ ਹਉਮੈ ਦੇ ਅਧੀਨ ਕਰਮ ਕਰਦਾ ਅਤੇ ਨਤੀਜੇ ਭੋਗਦਾ। ਇਸ ਕਰਮ ਖੇਤਰ ਦੇ ਕਾਨੂੰਨ ਵਿੱਚ ਸਰਬੱਗ ਇਲਾਹੀ ਹੁਕਮ ਦਾ ਸਾਧਾਰਨ ਤੌਰ 'ਤੇ ਦਖਲ ਨਹੀਂ ਹੁੰਦਾ, ਜਿਸ ਤਰ੍ਹਾਂ ਕਿ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ 'ਤੇ ਦਖਲ ਨਹੀਂ ਹੁੰਦਾ। ਜੋ ਮੈਂ ਕੀਆ ਸੋ ਮੈਂ ਪਾਇਆ ਦਾ ਉਸੂਲ, ਇਸ ਵਿੱਚ ਸਰਬੱਗ ਇਲਾਹੀ ਹੁਕਮ ਦਾ ਸਾਧਾਰਨ ਤੌਰ 'ਤੇ ਦਖਲ ਨਹੀਂ ਹੁੰਦਾ, ਜਿਸ ਤਰ੍ਹਾਂ ਕਿ ਸੂਬਾਈ ਕਾਨੂੰਨ ਵਿੱਚ ਕੇਂਦਰੀ ਸਰਕਾਰ ਦਾ ਆਮ ਤੌਰ 'ਤੇ ਦਖਲ ਨਹੀਂ ਹੁੰਦਾ। ਇਹਨਾਂ ਹਉਮੈ ਅਧੀਨ ਕਰਮਾਂ ਦੇ ਨਤੀਜੇ ਨੂੰ ਹੀ ਕਿਸਮਤ ਜਾਂ ਭਾਗ ਕਿਹਾ ਜਾਂਦਾ, ਜਿਸ ਦਾ ਨਤੀਜਾ ਸਾਨੂੰ ਅਵਸ਼ ਭੋਗਣਾ ਪੈਂਦਾ ਹੈ, ਇਸ ਦੀ ਸਜ਼ਾ ਤੋਂ ਅਸੀਂ ਬਚ ਨਹੀਂ ਸਕਦੇ। ਦਿਨ ਰਾਤ ਕਮਾਇਓੜੋ ਸੋ ਆਇਓ ਮੱਤ ਹੈ, ਜਿਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤ। ਆਪਨ ਕਰਮ ਆਪੇ ਹੀ ਬੰਧ, ਆਪੇ ਬੀਜ ਆਪੇ ਹੀ ਖਾਹੋ। ਹੈਰਾਨੀ ਵਾਲੀ ਗੱਲ ਤਾਂ ਇਹ ਹੈ ਕਿ ਹਉਮੈ ਵੇੜੇ ਕਰਮ ਤਾਂ ਅਸੀਂ ਖੁਦ ਕਰਦੇ ਹਾਂ, ਪਰ ਉਸਦਾ ਦੋਸ਼ ਹੋਰਨਾਂ 'ਤੇ ਜਾਂ ਰੱਬ ਉੱਤੇ ਥੱਪਦੇ ਹਾਂ। ਪਰ ਗੁਰਬਾਣੀ ਤਾਂ ਸਾਨੂੰ ਇਹ ਤਾੜਨਾ ਕਰਦੀ ਹੈ, ਜਿੱਤ ਕੀਤਾ ਪਾਈ ਹੈ ਆਪਣਾ ਸਾ ਘਾਲ ਬੁਰੀ ਕਿਉਂ ਘਾਲੀ ਹੈ। ਦੱਦਾ ਦੋਸ ਨਾ ਦੇਉ ਕਿਸੈ, ਦੋਸ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਨੀਵੇਂ ਖਿਆਲ ਜਾਂ ਮਲੀਨ ਰੁਚੀਆਂ ਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਪਰ ਅਸੀਂ ਆਪਣੀ ਅਗਿਆਨਤਾ ਜਾਂ ਹਉਮੈ ਦੀ ਢੀਠਤਾਈ ਦੁਆਰਾ, ਆਪਣੀ ਬੇਮੁਖਤਾਈ ਜਾਂ ਅਵੇਸਲੇਪਨ ਦਾ ਠੁਣਾ ਰੱਬ ਦੇ ਸਿਰ ਭੰਨਦੇ ਹਾਂ। ਨੀਵੇਂ ਖਿਆਲ ਜਾਂ ਮਲੀਨ ਰੁਚੀਆਂ ਹੀ ਸਾਨੂੰ ਪਰਮਾਰਥ ਵੱਲ ਲੱਗਣ ਨਹੀਂ ਦਿੰਦੀਆਂ, ਪਰ ਆਪਣੀ ਬੇਮੁਖਤਾਈ ਜਾਂ ਅਵੇਸਲੇਪਨ ਦਾ ਠੁਣਾ ਰੱਬ ਦੇ ਸਿਰ ਭੰਨਦੇ। ਮਾਣੇ ਜਾਂ ਨੀਵੇ ਭਾਗ ਤਾਂ ਅਸੀਂ ਆਪ ਆਪਣੀਆਂ ਰੁਚੀਆਂ ਅਤੇ ਕਰਮਾਂ ਅਨੁਸਾਰ ਬਣਾਉਂਦੇ ਹਾਂ, ਪਰ ਇਸ ਦਾ ਦੋਸ਼ ਰੱਬ ਉੱਤੇ ਲਾਉਂਦੇ ਹਾਂ ਕਿ ਰੱਬ ਨੇ ਸਾਡੇ ਮਾੜੇ ਲੇਖ ਲਿਖੇ ਹਨ। ਪਰ ਗੁਰਬਾਣੀ ਤਾਂ ਸਾਨੂੰ ਸਾਫ਼ ਦੱਸਦੀ ਹੈ ਕਿ ਦਿਨ ਰਾਤ ਕਮਾਇੜੋ ਸੋ ਆਇਓ ਮੱਤ ਹੈ। ਇਸ ਤੋਂ ਸਾਫ ਪ੍ਰਗਟ ਹੁੰਦਾ ਹੈ ਕਿ ਜੋ ਕੁਝ ਦਿਨ ਰਾਤ ਅਸੀਂ ਕਰਮ ਕਰਦੇ ਹਾਂ ਉਸ ਦਾ ਹੀ ਨਤੀਜਾ ਸਾਡੇ ਮੱਥੇ ਦੇ ਭਾਗ ਬਣਦੇ ਹਨ। ਇਸ ਤਰ੍ਹਾਂ ਇਲਾਹੀ ਪ੍ਰੇਰਨਾ ਤੇ ਤਾੜਨਾ ਦੇ ਬਾਵਜੂਦ ਅਸੀਂ ਇੰਨੇ ਅਵੇਸਲੇ, ਮਚਲੇ ਤੇ ਢੀਠ ਹੋ ਗਏ ਹਾਂ ਕਿ ਇਹਨਾਂ ਉਪਦੇਸ਼ਾਂ ਵੱਲ ਧਿਆਨ ਹੀ ਨਹੀਂ ਕਰਦੇ। ਇਹਨਾਂ ਤੋਂ ਬੇਮੁਖ ਹੋਣ ਲਈ ਆਪਣੀ ਤੀਖਣ ਬੁੱਧੀ ਦੀ ਉਕਤੀਆਂ ਜੁਕਤੀਆਂ ਨਾਲ ਕੂੜੇ ਬਹਾਨੇ ਭਾਲਦੇ ਰਹਿੰਦੇ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਸੰਕਲਪ, ਸਿਆਣਪਾਂ, ਉਕਤੀਆਂ, ਜੁਕਤੀਆਂ, ਵਿਉਂਤਾਂ ਅਸੀਂ ਘੋਟਦੇ ਹਾਂ, ਇਹ ਸਭ ਹੋਮੇ ਵੇੜੇ ਮਨ ਦੀ ਹੀ ਮਰਜ਼ੀ, ਪਾਣਾ, ਹੁਕਮ, ਚਾਓ, ਰੁਚੀ, ਰੀਝ ਤੇ ਰੰਗਤ ਦਾ ਪ੍ਰਗਟਾਵਾ ਹੀ ਹੈ। ਮਾਇਕੀ ਮੰਡਲ ਵਿੱਚ ਸਾਡਾ ਉੱਚੇ ਤੋਂ ਉੱਚਾ ਟੀਚਾ ਨੇਕੀ ਜਾਂ ਪਰੋਪਕਾਰ ਤਾਈਂ ਹੀ ਸੀਮਤ ਹੈ, ਜੋ ਕਿ ਨਿਰੋਲ ਹਉਮੈ ਉੱਤੇ ਆਧਾਰਿਤ ਹੁੰਦਾ। ਇਸੇ ਤਰ੍ਹਾਂ ਧਾਰਮਿਕ ਕਿਰਿਆ, ਕਰਮ ਕਾਂਡ ਵੀ ਹਉਮੈ ਵੇੜੇ ਮਨ ਨਾਲ ਹੀ ਕੀਤੇ ਜਾਂਦੇ ਹਨ, ਪਰ ਗੁਰਬਾਣੀ ਵਿੱਚ ਇਹਨਾਂ ਦੀ ਨਿਖੇਧੀ ਕੀਤੀ ਗਈ ਹੈ। ਹਮ ਬਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮਦਾਤੇ, ਇਹ ਬੁੱਧ ਕਬੈ ਨਾ ਨਾਸੀ, ਹਾਂ ਹਾਂ ਕਰਮ ਕਮਾਣੇ ਤੇ ਤੇ ਬੰਦ ਗਲਾਣੇ, ਹਾਂ ਹਾਂ ਕਰਤੇ ਕਰਮ ਰਤ ਤਾਂ ਕੋ ਪਾਰ ਫਾਰ, ਪ੍ਰੀਤ ਨਹੀਂ ਜੋ ਨਾਮ ਸਿਉ ਤੋ ਇਹੋ ਕਰਮ ਵਿਕਾਰ, ਤੀਰਥ ਬਰਤ ਅਰਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇ ਫਲ ਜਾਤ ਹੈ ਜਿਉ ਕੁੰਚਰ ਇਸਨਾਨ, ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਬਫਾਵੈ। ਇਹਨਾਂ ਹੋਂ ਵਿੱਚ ਕੀਤੇ ਗਏ ਕਰਮ ਕਾਂਡਾਂ ਵਿੱਚ ਇਲਾਹੀ ਹੁਕਮ ਦਾ ਦਖਲ ਨਹੀਂ ਹੁੰਦਾ, ਕਿਉਂਕਿ ਇਹ ਨੀਵੇਂ ਮਾਇਕੀ ਮੰਡਲ ਵਿੱਚ ਕਾਰਮਿਕ ਪੱਧਰ ਤੇ ਕੀਤੇ ਜਾਂਦੇ ਹਨ, ਜੋ ਕਿ ਧਰਮ ਰਾਏ ਦੇ ਲੇਖੇ ਵਿੱਚ ਆਉਂਦੇ ਹਨ। ਇਲਾਹੀ ਹੁਕਮ ਦੀ ਊਚਮ ਊਚੀ, ਸੂਚਮ ਸੂਚੀ ਪੱਧਰ ਤੇ ਰੱਬ ਦੀ ਰਜ਼ਾ ਕੰਮ ਕਰਦੀ ਹੈ, ਜਿੱਥੇ ਹਉਮੈ ਦਾ ਅਭਾਵ ਜਾਂ ਅਣਹੋਂਦ ਹੈ। ਇਸੇ ਤਰ੍ਹਾਂ ਸਾਡਾ ਧਰਮ ਪ੍ਰਚਾਰ ਵੀ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਆਸਰੇ ਹੀ ਹੋ ਰਿਹਾ ਹੈ, ਜਿਸ ਕਾਰਨ ਇਲਾਹੀ ਹੁਕਮ ਨੂੰ ਅਸੀਂ ਆਪ ਬੁੱਝ ਨਹੀਂ ਸਕੇ ਅਤੇ ਜਨਤਾ ਵਿੱਚ ਵੀ ਦਿਮਾਗੀ ਪ੍ਰਚਾਰ ਹੀ ਕਰ ਰਹੇ ਹਾਂ। ਮਨਮੁਖ ਕਥਨੀ ਕਥਨੀ ਹੈ ਪਰ ਰਹਿਤ ਨਾ ਹੋਈ, ਨਾ ਵੋ ਭੁੱਲੇ ਥਾਉ ਨਾ ਕੋਈ, ਮਨਮੁਖ ਗਿਆਨ ਕਥੇ ਨਾ ਹੋਈ, ਫਿਰ ਆਵੇ ਠੌਰ ਨਾ ਕੋਈ, ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁੱਖ ਹੋਈ। ਇਸ ਸੂਖਮ ਅਤੇ ਦੀਰਘ ਵਿਸ਼ੇ ਨੂੰ ਹੋਰ ਸਪਸ਼ਟ ਕਰਨ ਲਈ ਕੁਝ ਉਦਾਹਰਣ ਦਿੱਤੇ ਜਾਂਦੇ ਹਨ। ਹਵਾ ਹਰ ਜਗ੍ਹਾ ਰਵ ਰਹੀ ਭਰਪੂਰ ਹੈ, ਅਸਮਾਨਾਂ ਵਿੱਚ ਇਹ ਹਵਾ ਪਵਿੱਤਰ ਹੁੰਦੀ ਹੈ, ਕਿਉਂਕਿ ਪੁਲਾੜ ਵਿੱਚ ਇਹ ਕੁਦਰਤੀ ਸਰੂਪ ਵਿੱਚ ਹੈ ਅਤੇ ਬਾਹਰੋਂ ਕੋਈ ਦਖਲ ਜਾਂ ਅਸਰ ਨਾ ਹੋਣ ਕਰਕੇ ਇਹ ਨਿਰਮਲ ਹੁੰਦੀ ਹੈ, ਪਰ ਧਰਤੀ ਦੇ ਉਦਾਲੇ ਤੱਤਾਂ ਨਾਲ ਰਲ ਕੇ ਇਹ ਹਵਾ ਗੰਦਲੀ ਹੁੰਦੀ ਜਾਂਦੀ ਹੈ, ਪੋਲਿਊਟ ਹੋ ਜਾਂਦੀ ਹੈ, ਅਤੇ ਧਰਤੀ ਦਾ ਵਾਯੂਮੰਡਲ ਕਈ ਕਿਸਮ ਦੀਆਂ ਗੈਸਾਂ, ਧੂੰਏ, ਗੰਦੀਆਂ ਮੰਦੀਆਂ ਹਵਾਵਾਂ ਅਤੇ ਧੂੜ ਨਾਲ ਗੰਦਲਾ ਹੋ ਜਾਂਦਾ ਹੈ। ਸ਼ਹਿਰਾਂ ਵਿੱਚ ਘਰਾਂ ਅਤੇ ਕਾਰਖਾਨਿਆਂ ਦੇ ਧੂੰਏ ਅਤੇ ਗੰਦਲੇ ਉਦਾਲੇ ਪੁਦਾਲੇ ਨਾਲ ਤਾਂ ਇਹ ਵਾਯੂਮੰਡਲ ਹੋਰ ਵੀ ਗੰਦਲਾ ਹੋ ਜਾਂਦਾ ਹੈ ਅਤੇ ਹਾਨੀਕਾਰਕ ਹੁੰਦਾ, ਤੇ ਇਸ ਤੋਂ ਉਲਟ ਜਿਉਂ ਜਿਉਂ ਧਰਤੀ ਤੋਂ ਉੱਪਰ ਆਕਾਸ਼ ਵੱਲ ਉੱਡਦੇ ਹਾਂ ਤਿਉਂ ਤਿਉਂ ਇਹ ਵਾਯੂਮੰਡਲ ਸਾਫ਼, ਸੁਹਾਵਣਾ ਅਤੇ ਸੁਖਦਾਈ ਹੁੰਦਾ ਜਾਂਦਾ ਹੈ। ਇਸੇ ਤਰ੍ਹਾਂ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਹਨ, ਪਰ ਇਹ ਮੰਡਲ ਕੋਈ ਸਥੂਲ ਟਾਪੂ ਨਹੀਂ ਹਨ। ਇਹ ਸਾਡੇ ਹਿਰਦਿਆਂ ਦੇ ਭਿੰਨ ਭਿੰਨ ਮੰਡਲ ਇਹ ਕੋਈ ਸਥੂਲ ਟਾਪੂ ਨਹੀਂ ਹਨ, ਬਲਕਿ ਸੂਖਮ ਖਿਆਲਾਂ, ਵਲਵਲਿਆਂ ਅਤੇ ਭਾਵਨਾਵਾਂ ਦੇ ਮੰਡਲ ਹਨ। ਆਤਮਿਕ ਮੰਡਲ ਇਲਾਹੀ ਪ੍ਰੇਮ ਭਾਵਨਾ ਅਤੇ ਪ੍ਰੇਮ ਸਵੈਪਨਾ ਦਾ ਬਣਿਆ ਹੋਇਆ ਹੈ, ਜੋ ਅਤ ਨਿਰਮਲ ਪ੍ਰੀਤ, ਪ੍ਰੇਮ, ਰਸ, ਚਾਉ ਦੇ ਸੁੰਦਰ, ਸੁਹਾਵਣੇ, ਸੁਖਦਾਈ ਮੰਡਲ ਹਨ, ਜਿਸ ਵਿੱਚੋਂ ਪ੍ਰੇਮ ਭਾਵਨਾ ਦੀਆਂ ਸੂਖਮ, ਨਿਰਮਲ ਆਤਮਿਕ ਕਿਰਨਾਂ, ਚੰਗਿਆੜੀਆਂ ਨਿਕਲਦੀਆਂ ਹਨ ਅਤੇ ਸਾਡਾ ਅੰਦਰ ਬਾਹਰ ਪ੍ਰਕਾਸ਼ ਕਰ ਦਿੰਦੀਆਂ ਹਨ। ਆਤਮਿਕ ਪ੍ਰਕਾਸ਼ ਜਾਂ ਨਾਮ ਦੁਆਰਾ ਮਾਇਕੀ ਪਰਮ ਭੁਲੇਖਾ ਦੂਰ ਹੋਣ ਤੇ ਹੀ ਇਲਾਹੀ ਹੁਕਮ ਦੀ ਸੋਝੀ ਜਾਂ ਪਹਿਚਾਣ ਹੋ ਸਕਦੀ ਹੈ। आत्मिक प्रकाश जां नाम द्वारा मायकी भरम भुलेखा दूर होण ते ही इलाही हुकम दी सोझी जां पहचान हो सकती। इस इलाही शब्द नाम जीवन रौं दी रवानगी दी हरकत नूं ही हुकम कहा जांदा है, जो सब ठाई रव रहिया भरपूर है। कुदरती पानी ठंडा निर्मल अते जीवन रूप है। पहला पानी जियो है जित हरिया सब कोय। जद पानी विच शराब अफीम जहर जां दुध मिठा आदि मिलाउंदे हां तां पानी दी अनहोंद तां उसे तरह कायम रहिंदी है, पर उस मिलावट अनुसार पानी दे गुण बदल जांदे हन अते मिलगो बे कोले अनुसार उसका असर जां नतीजा हुंदा। इसे तरह जद अंतर आत्मे हुकम जीवन रौं लाइफ करंट उत्ते बाहर मुखी मायकी नीवे ख्यालां जां कर्मां दा छौड़ चढ़ जांदा है, तां साडा होमे वेड़िया मन नीवियां रुचियां दा शिकार हो के अपने ही पाणे विच कर्म करदा है ते रब अते उस दे हुकम नूं भुल जांदा। बिजली दा करंट तां उही हुंदा है, पर उपरले बल्ब दी रंगत अनुसार भिन्न भिन्न रंग बिरंगियां रोशनियां प्रगट हुंदियां हन। इस नाल भुलेखा पैंदा है कि बल्ब अते उसदी रंगीन रोशनी ही असल होंद है जिसनों असी अपनियां गरजां लई अपनी मनमर्जी जां अपने भाणे विच वरतदे हां। एहो ही माया दा परम भुलावा जिसनों गुरबाणी विच इउं दर्शाया गया। ऐसे काहे भूल परे करे करावे मुकर पावे पेखत सुनत सदा संग हरे रहाओ। काच बिहाजन कंचन छाडन बैरी संग हेत साजन त्याग खरे। कौवन होवन कौरा अन होवन मीठा बिखिया मैं लपटाए जरे। अंधकूप मैं परे उपरानी परम गुबार मोह अंध परे। कहो नानक प्रभ होत दयारा गुर पेटे काडे बह फरे। साधो ए जग परम पुलाना राम नाम का सिमरन छोड़िया माया हाथ बिकाना। ऐसा तै जग परम लाया कैसे बूझे जब मोहया है माया। इह जगत परम पुलाया विरला बूझे कोई। ए परम साडे मन दी सतह ते होमे दी भावना तो उपजिया, इसलिए निरे पूरे दिमागी ज्ञान नाल ए परम दा हनेरा दूर नहीं हो सकता। साडे मन दी सतह ते होमे दी भावना तो उपजिया है, इसलिए निरे पूरे दिमागी ज्ञान नाल ए परम दा हनेरा दूर नहीं हो सकता। हनेरे नूं हनेरा किस तरह दूर कर सकता? हनेरा तां सिर्फ रोशनी दे आन नाल आपे सहजे ही दूर उड़ पुट जांदा। हर सिमरत पूरन पद पाया साध संग पै परम मिटाया। भ्रम की जाली ताकी काटी जाको साध संगत विश्वासा। प्रेम के सर लगे तन पीतर प्रेम के सर लगे तन पीतर ता भ्रम काटिया जाई। जन नानक बिन आपा चीने मिटै ना भ्रम की काई। नाम जपत सब भ्रम पाओ होत। सो जिन्ना चिर साडा मन परम विच है असी होमे दे दायरे विच हां, अपनी मन मर्जी करदे हां अते अपने पाणे विच विचरदे हां। असल विच सानू अपने परम पुलावे दी समझ नहीं, अपनी होमे दा भी ज्ञान नहीं। जे पढ़ सुन के दिमागी समझ भी आ जावे तां इन्हां ख्यालां ते निश्चा नहीं आउंदा अते उसे पुरानी जीवन रूटीन विच रुड़ी जांदे हां। जे दिमागी निश्चा भी आ जावे तां होमे दा परमगढ़ टुटदा नहीं। इस मिठे जग दे कूड़े भुलेखे तो परे किसे होर चंगेरी उच्चेरी आत्मिक अवस्था दी सोझी नहीं। जे माड़ी मोटी सोझी भी पैंदी है तां निश्चा नहीं है। जे निश्चा भी आ जावे तां परमार्थ दी सही सेध नहीं मिलदी। ਜੇ ਸੇਧ ਵੀ ਮਿਲ ਜਾਵੇ ਤਾਂ ਆਤਮ ਮਾਰਗ ਤੇ ਚੱਲਣ ਦੀ ਦ੍ਰਿੜਤਾ ਤੇ ਉਦਮ ਨਹੀਂ ਹੁੰਦਾ। ਮਾਨਸਿਕ ਅਤੇ ਆਤਮਿਕ ਅਵਸਥਾ ਦਾ ਸਹੀ ਨਿਰਣਾ ਜਾਂ ਪਹਿਚਾਨ ਨਹੀਂ ਹੁੰਦੀ। ਇਹ ਸਹੀ ਨਿਰਣੇ ਤੋਂ ਬਗੈਰ ਬਹੁਤੇ ਜਗਿਆਸੂ ਵੀ ਆਤਮਿਕ ਪੰਧ ਵਿੱਚ ਅਟਕੇ ਹੋਏ ਹਨ ਅਤੇ ਭੰਬਲ ਭੂਸਿਆਂ ਵਿੱਚ ਫਸ ਕੇ ਆਪਣਾ ਹੀ ਜੀਵਨ ਅਜਾਈ ਗਵਾ ਰਹੇ ਹਨ। ਇਹ ਨਾ ਇਧਰ ਕੇ ਰਹੇ ਨਾ ਉਧਰ ਕੇ ਵਿਚਾਲੇ ਹੀ ਲਟਕ ਰਹੇ ਹਨ। ਆਪਣੀ ਮਨ ਮਰਜ਼ੀ ਜਾਂ ਆਪਣੇ ਭਾਣੇ ਅਤੇ ਇਲਾਹੀ ਹੁਕਮ ਦਾ ਨਿਖੇੜਵਾਂ ਨਿਰਣਾ ਨਹੀਂ ਹੁੰਦਾ। ਇਲਾਹੀ ਹੁਕਮ ਨੂੰ ਬੁੱਝਣ ਚੀਨਣ ਪਹਿਚਾਨਣ ਦੀ ਜਾਂਚ ਨਹੀਂ ਆਉਂਦੀ ਅਤੇ ਨਾ ਲੋੜ ਹੀ ਪਾਸ ਦੀ। ਪੜ੍ਹ ਸੁਣ ਕੇ ਦਿਮਾਗੀ ਵੈਰਾਗ ਦੇ ਉਛਾਲ ਨਾਲ ਝੂਮਣਾ, ਅਨੋਖੀਆਂ ਹਰਕਤਾਂ ਕਰਨੀਆਂ, ਇਹ ਓਪਰਾ ਜਹਾ ਗਦਾ ਵੈਰਾਗ ਦਾ ਪ੍ਰਗਟਾਵਾ ਅਤੇ ਆਰਜੀ ਵੇਗ ਹੀ ਹੁੰਦਾ ਹੈ ਜੋ ਛੇਤੀ ਉੱਡ ਪੁੱਟ ਜਾਂਦਾ। ਮਾਨਸਿਕ ਭੁਲੇਖਿਆਂ ਦੀ ਤਰ੍ਹਾਂ ਧਾਰਮਿਕ ਤੇ ਆਤਮਿਕ ਭੁਲੇਖਿਆਂ ਦੀ ਵੀ ਚੌਂਧੀ ਲੱਗਦੀ ਅਤੇ ਅਸੀਂ ਆਪਣੇ ਆਪ ਨੂੰ ਭਲਾ ਭਲੇਰਾ ਜਾਂ ਪਾਰਗ੍ਰਾਮੀ ਸਮਝਣ ਲੱਗ ਪੈਂਦੇ ਹਾਂ। ਮਨੋਕਲਪਤ ਮਾਨਸਿਕ ਚਮਤਕਾਰਾਂ ਅਤੇ ਰਿੱਧੀਆਂ ਸਿੱਧੀਆਂ ਨੂੰ ਹੀ ਆਤਮਿਕ ਪ੍ਰਾਪਤੀ ਸਮਝ ਕੇ ਆਕੜੇ ਫਿਰਦੇ ਹਾਂ, ਜਿਸ ਨਾਲ ਸਾਡੀ ਆਤਮਿਕ ਅਵਸਥਾ ਵਿੱਚ ਰੁਕਾਵਟ ਪੈ ਜਾਂਦੀ ਹੈ। ਇਹਨਾਂ ਅਖੋਤੀ ਫੋਕਿਆਂ ਧਰਮ ਪ੍ਰਾਪਤ ਧਾਰਮਿਕ ਪ੍ਰਾਪਤੀਆਂ ਵਿੱਚ ਅਸੀਂ ਇੰਨੇ ਆਫਰੇ ਫਿਰਦੇ ਹਾਂ ਕਿ ਹੋਰਨਾਂ ਨੂੰ ਨੀਵੀਂ ਨਜ਼ਰ ਨਾਲ ਨੱਕ ਚਾੜ ਕੇ ਤੱਕਦੇ ਤੇ ਪਰਖਦੇ ਹਾਂ ਅਤੇ ਮਜ਼ਹਬੀ ਫਤਵੇ ਲਾਉਣ ਲਈ ਤਿਆਰ ਬਰ ਤਿਆਰ ਰਹਿੰਦੇ। ਕਈ ਵਾਰੀ ਤਾਂ ਸਾਡਾ ਧਾਰਮਿਕ ਅਫਰੇਵਾ ਇਤਨਾ ਵੱਧ ਜਾਂਦਾ ਹੈ ਕਿ ਫੁੱਟ ਕੇ ਧਾਰਮਿਕ ਜਨੂਨ ਦੀ ਸ਼ਕਲ ਧਾਰ ਲੈਂਦਾ ਤੇ ਜਦ ਕਿਤੇ ਇਹ ਧਾਰਮਿਕ ਜਨੂਨ ਦਾ ਜਵਾਲਾਮੁਖੀ ਫੁੱਟਦਾ ਹੈ ਤਾਂ ਇਸ ਦੇ ਉਛਾਲ, ਇਸ ਦਾ ਲਾਵਾ ਬੇਅੰਤ ਤਬਾਹੀ ਤੇ ਜ਼ੁਲਮ ਦਾ ਕਾਰਨ ਬਣਦਾ। ਧਾਰਮਿਕ ਪਾਠ ਪੂਜਾ ਕਰਮ ਕਿਰਿਆ ਅਤੇ ਅਖੌਤੀ ਪ੍ਰਾਪਤੀਆਂ ਨੂੰ ਹੀ ਅਸੀਂ ਆਤਮਿਕ ਸ਼ਿਖਰ ਜਾਂ ਮੰਜ਼ਿਲ ਸਮਝੀ ਬੈਠੇ। ਪਰ ਗੁਰਬਾਣੀ ਤਾਂ ਸਾਨੂੰ ਇਉਂ ਤਾੜਨਾ ਕਰਦੀ ਹੈ ਕਿ ਪਾਠ ਪੜਿਓ ਅਰਬੇਦ ਵਿਚਾਰਿਓ ਨਿਵਲ ਪੁਹਿੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛੁਟਕਿਓ ਅਧਿਕ ਅਹੰਬੁਧ ਬਾਦੇ ਪਿਆਰੇ ਇਨ ਬਿਦ ਮਿਲਣ ਨਾ ਜਾਈ ਮੈਂ ਕੀਏ ਕਰਮ ਅਨੇਕਾ। ਹਾਰ ਪਰਿਓ ਸਵਾਮੀ ਕੈ ਦੁਆਰ ਹੈ ਦੀਜੈ ਬੁੱਧ ਵਿਵੇਕਾ ਰਹਾਓ। ਉੱਪਰਲੀਆਂ ਪੰਕਤੀਆਂ ਤੋਂ ਪ੍ਰਤੱਖ ਹੈ ਕਿ ਸਾਡੇ ਧਾਰਮਿਕ ਕਰਮ ਕਿਰਿਆ, ਸਾਡਾ ਵੈਰਾਗ, ਇਹ ਕਰਿਸ਼ਮੇ, ਇਹ ਨਜ਼ਾਰੇ, ਇਹ ਰਿੱਧੀਆਂ ਸਿੱਧੀਆਂ ਅਤੇ ਹੋਰ ਅਨੇਕ ਜੋਗੀਆਂ ਵਾਲੀਆਂ ਪ੍ਰਾਪਤੀਆਂ ਨਿਰੇ ਪੂਰੇ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦੇ ਦਾਇਰੇ ਤਾਈਂ ਹੀ ਸੀਮਤ ਹਨ। ਇਹਨਾਂ ਵਿੱਚ ਹਾਂ ਧਾਰੀ ਮਨ ਮਰਜ਼ੀ ਜਾਂ ਆਪਣੇ ਭਾਣੇ ਦਾ ਹੀ ਵਰਤ ਵਰਤਾਰਾ ਤੇ ਬੋਲਬਾਲਾ ਹੈ। ਹਾਂ ਵਿੱਚ ਸਚਿਆਰ ਕੂੜਿਆਰ, ਹਾਂ ਵਿੱਚ ਪਾਪ ਪੁੰਨ ਵਿਚਾਰ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਪਾਏ ਮਲ, ਹਉਮੈ ਧੋਤੀ ਕਿਵੇਂ ਨਾ ਉਤਰੇ ਜੇ ਸੌ ਤੀਰਥ ਨਾਏ। ਬਹੁ ਵਿਧ ਕਰਮ ਕਮਾਵਦੇ ਦੂਣੀ ਮਲ ਲਾਗੀ ਆਏ, ਪੜੀਏ ਮੈਲ ਨਾ ਉਤਰੈ ਪੁੱਛੋ ਗਿਆਨੀਆਂ ਜਾਏ। ਸੋ ਇਹਨਾਂ ਦੋਨਾਂ ਮੰਡਲਾਂ, ਤ੍ਰੈਗੁਣੀ ਮਾਇਕੀ ਮੰਡਲ ਤੇ ਇਲਾਹੀ ਮੰਡਲ, ਇਹਨਾਂ ਵਿੱਚ ਵਰਤ ਰਹੇ ਹੁਕਮ ਵਿੱਚ ਭਿੰਨਤਾ ਤੇ ਵਿਲੱਖਣਤਾ ਹੈ ਤੇ ਉਲਟੀ ਖੇਲ ਦਾ ਵਰਤਾਰਾ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਹਉਮੈ ਦਾ ਪ੍ਰਗਟਾਵਾ ਹੈ, ਮਨ ਦੀ ਮਰਜ਼ੀ ਹੈ, ਮੈਂ ਮੇਰੀ ਹੈ ਤੇ ਭਰਮ ਦਾ ਹਨੇਰਾ। ਪਰ ਇਲਾਹੀ ਮੰਡਲ ਵਿੱਚ ਆਤਮ ਪਸਾਰਾ ਹੈ, ਇਲਾਹੀ ਹੁਕਮ ਹੈ ਤੇ ਤੂੰ ਤੇਰੀ ਹੈ ਤੇ ਆਤਮ ਪ੍ਰਕਾਸ਼ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਕੂੜ ਦਾ ਬੋਲਬਾਲਾ ਹੈ, ਇੱਥੇ ਦੁੱਖ ਕਲੇਸ਼ ਹੈ, ਕਰਮਬੱਧ ਹੈ, ਜਮਾਂ ਦੇ ਚੀਰੇ ਵਿੱਚ ਹੈ, ਆਵਾਗਮਨ ਹੈ। ਪਰ ਇਲਾਹੀ ਮੰਡਲ ਵਿੱਚ ਸੱਚ ਦਾ ਵਰਤਾਰਾ ਹੈ, ਸਦਾ ਕੁਸ਼ਲ ਖੇਮ ਹੈ, ਕਰਮਾਂ ਤੋਂ ਆਜ਼ਾਦ ਹੈ, ਜਮ ਨੇੜ ਨਾ ਆਵੇ ਹੈ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਆਵਾਗਮਨ ਹੈ, ਚਿੰਤਾ ਚਿਖਾ ਹੈ, ਭਟਕਣਾ ਹੈ, ਤ੍ਰਿਸ਼ਨਾ ਹੈ, ਪਾਪ ਹੈ। ਪਰ ਇਲਾਹੀ ਮੰਡਲ ਵਿੱਚ ਕਰਮਾਂ ਤੋਂ ਆਜ਼ਾਦ, ਜਮ ਨੇੜ ਨਾ ਆਵੇ ਹੈ, ਬਹੁੜ ਨਾ ਮਰਨਾ ਹੈ, ਆਤਮਿਕ ਠੰਡ ਹੈ ਤੇ ਸ਼ਾਂਤੀ। ਤ੍ਰੈਗੁਣੀ ਮਾਇਕੀ ਮੰਡਲ ਵਿੱਚ ਤ੍ਰਿਸ਼ਨਾ ਹੈ, ਪਾਪ ਹੈ, ਸਿਆਣਪ ਦੀ ਟੇਕ ਹੈ, ਡਰ ਭੈ ਹੈ, ਨਾਸ਼ਵੰਤ ਹੈ, ਇਹਦੇ ਵਿੱਚ ਈਰਖਾ ਦਵੈਤ ਹੈ, ਨਫ਼ਰਤ ਹੈ ਤੇ ਅਗਨ ਸੋਗ ਸਾਗਰ। ਪਰ ਇਲਾਹੀ ਮੰਡਲ ਵਿੱਚ ਸ਼ਾਂਤੀ ਹੈ, ਤ੍ਰਿਪਤ ਅਘਾਏ ਹੈ, ਪੁੰਨ ਹੈ, ਪ੍ਰਭ ਡੋਰੀ ਹਾਥ ਤੁਮਾਰੇ ਹੈ, ਨਿਰਭੈ ਹੈ, ਅਭਿਨਾਸੀ ਹੈ, ਸਗਲ ਸੰਗ ਸਗਲ ਸਿਉ ਬਣਿਆਈ ਹੈ, ਇੱਥੇ ਪਿਆਰ ਹੈ ਤੇ ਅੰਮ੍ਰਿਤ ਸੁਖ ਸਾਗਰ। ਤ੍ਰੈਗੁਣੀ ਮਾਇਕੀ ਮੰਡਲ ਕਾਮਨਾ ਸਹਿਤ ਹੈ, ਪਰ ਇਲਾਹੀ ਮੰਡਲ ਨਿਸ਼ਕਾਮ ਹੈ। ਤ੍ਰੈਗੁਣੀ ਮਾਇਕੀ ਮੰਡਲ ਕਲ ਤਾਤੀ ਹੈ ਤੇ ਇਲਾਹੀ ਮੰਡਲ ਠਾਂਡਾ ਹਰ ਨਾਉ ਹੈ। ਸੂਰਜ ਵਿੱਚ ਧੁੱਪ ਦਾ ਪ੍ਰਕਾਸ਼ ਹੁੰਦਾ ਹੈ ਅਤੇ ਇਹ ਧੁੱਪ ਸਾਰੀ ਸ੍ਰਿਸ਼ਟੀ ਨੂੰ ਰੋਸ਼ਨੀ, ਨਿੱਗ, ਜੀਵਨ, ਰੌਂ ਤੇ ਸ਼ਕਤੀ ਆਦਿ ਅਨੇਕ ਦਾਤਾਂ ਪ੍ਰਦਾਨ ਕਰਦੀ ਹੈ। ਇਸ ਧੁੱਪ ਦੇ ਪ੍ਰਕਾਸ਼, ਵਿਕਾਸ ਅਤੇ ਕਿਰਨਾਂ ਦੁਆਰਾ ਜੀਵਨ ਰੌਂ ਦੀ ਰਵਾਨਗੀ, ਸ੍ਰਿਸ਼ਟੀ ਦੇ ਜ਼ਰੇ ਜ਼ਰੇ ਵਿੱਚ ਪ੍ਰਵੇਸ਼ ਹੋਣਾ, ਨਿੱਘ ਸ਼ਕਤੀ ਆਦਿ ਦਾਤਾਂ, ਜੀਵਾਂ ਦੀ ਪਾਲਣਾ ਪੋਸਣਾ, ਸਾਂਭ ਸੰਭਾਲ, ਲੈ ਹੋਣਾ, ਮੁੜ ਉਪਜਣਾ, ਵਧਣਾ, ਫੁੱਲਣਾ, ਇਹ ਅਣਲਿਖੇ ਅਭੁੱਲ ਗੁਪਤ ਸਦੀਵੀ ਇਕਸਾਰ ਕੁਦਰਤੀ ਨਿਯਮ ਕਾਨੂੰਨਾਂ ਦੀ ਸਹਿਜ ਚਾਲ ਦੀ ਰਵਾਨਗੀ ਜਾਂ ਹਰਕਤ ਨੂੰ ਧੁੱਪ ਰੂਪ ਹੁਕਮ ਕਿਹਾ ਗਿਆ ਹੈ। ਔਰ ਇਸੇ ਤਰ੍ਹਾਂ ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ, ਅਕਾਲ ਪੁਰਖ ਦੇ ਕਵਾਓ ਦਾ ਪ੍ਰਗਟਾਵਾ, ਪ੍ਰਗਟਾਵੇ ਦਾ ਪ੍ਰਕਾਸ਼, ਪ੍ਰਕਾਸ਼ ਦਾ ਵਿਕਾਸ, ਵਿਕਾਸ ਦਾ ਫੈਲਾਓ, ਫੈਲਾਓ ਦੀ ਰਵਾਨਗੀ, ਫੈਲਾਓ ਦਾ ਫਲੋ, ਫੈਲਾਓ ਦੀ ਰਵਾਨਗੀ, ਇਸ ਰਵਾਨਗੀ ਦਾ ਵੇਗ, ਇਸ ਦੀ ਸਪੀਡ, ਵੇਗ ਦੀ ਸਹਿਜ ਚਾਲ, ਸਹਿਜ ਚਾਲ ਦੇ ਨਿਯਮ ਤੇ ਨਿਯਮਾਂ ਦੀ ਹਰਕਤ ਨੂੰ ਇਲਾਹੀ ਹੁਕਮ ਕਿਹਾ ਜਾਂਦਾ ਹੈ। ਇਸ ਇਲਾਹੀ ਹੁਕਮ ਦੀ ਸਹਿਜ ਚਾਲ, ਰਵਾਨਗੀ, ਰੋੜ ਤੇ ਲਹਿਰਾਂ ਵਿੱਚ ਸਾਡੀ ਨਿੱਕੀ ਜਿਹੀ ਮਨ ਮਰਜ਼ੀ ਨੂੰ ਰਲਾਉਣਾ, ਸਿੰਕਰੋਨਾਈਜ਼ ਕਰਨਾ, ਰੋੜਨਾ ਤੇ ਸੁਰ ਕਰਨਾ ਹੀ ਹੁਕਮ ਦੇ ਪਾਣੇ ਨੂੰ ਮੰਨਣਾ ਹੈ। ਹਾਂਜੀ, ਇਹੋ ਇਲਾਹੀ ਹੁਕਮ ਸਾਡੇ ਸਦਾ ਅੰਗ ਸੰਗ ਹੋ ਕੇ, ਅੰਗ ਸੰਗ ਮੌਲਾ ਹੋ ਕੇ, ਅੰਗ ਅੰਗ ਸੁਖਦਾਈ ਹੋ ਕੇ, ਬਖਸ਼ਿਸ਼ ਰੂਪ ਹੋ ਕੇ, ਪ੍ਰੇਮ ਰੂਪ ਹੋ ਕੇ, ਪਿਰਮ ਪਿਆਲਾ ਬਣ ਕੇ, ਨਾਮ ਖੁਮਾਰੀ ਬਣ ਕੇ, ਰਸ ਰੂਪ ਹੋ ਕੇ, ਆਪੇ ਰਸੀਆ ਹੋ ਕੇ, ਰਾਵਣ ਹਾਰਾ ਬਣ ਕੇ, ਅਤ ਪ੍ਰੀਤਮ ਬਣ ਕੇ, ਸ਼ਬਦ ਰੂਪ ਹੋ ਕੇ, ਨਾਮ ਸਰੂਪ ਹੋ ਕੇ, ਸਾਰੀ ਕਾਇਨਾਤ ਦੇ ਜ਼ਰੇ ਜ਼ਰੇ ਵਿੱਚ ਰਵ ਰਹਿਆ ਭਰਪੂਰ ਹੈ। ਹੁਕਮ ਮੰਨਣ ਦੀ ਉੱਚਮ ਉੱਚੀ ਸੂਚਮ ਸੂਚੀ ਅਵਸਥਾ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ। ਸੋਈ ਕਰਾਏ ਜੋ ਤੁਧ ਭਾਵੈ, ਮੋਹੇ ਸਿਆਣਪ ਕਛੂ ਨਾ ਆਵੈ, ਹਮ ਬਾਰਕ ਤੋ ਸਰਣਾਈ, ਪ੍ਰਭ ਆਪੇ ਪੈਜ ਰਖਾਈ, ਮੇਰਾ ਮਾਤ ਪਿਤਾ ਹਰ ਰਾਇਆ, ਕਰ ਕਿਰਪਾ ਪ੍ਰਤ ਪਾਲਣ ਲਾਗਾ, ਕਰੀ ਤੇਰਾ ਕਰਾਇਆ ਰਹਾਓ, ਜੀ ਜੰਤ ਤੇਰੇ ਧਾਰੇ, ਪ੍ਰਭ ਡੋਰੀ ਹਾਥ ਤੁਮਾਰੇ, ਜੇ ਕਰਾਵੈ ਸੋ ਕਰਣਾ, ਨਾਨਕ ਦਾਸ ਤੇਰੀ ਸਰਣਾ। ਪਰੇ ਇਲਾਹੀ ਮੰਡਲ ਦੀ ਪਿਰਮ ਖੇਲ ਇਹ ਗੱਲੀ ਬਾਤੀ, ਦਿਮਾਗੀ ਸਮਝ, ਉਕਤੀਆਂ ਜੁਕਤੀਆਂ, ਫੋਕੇ ਗਿਆਨ, ਕਰਮ ਕਾਂਡ, ਹੱਠ ਧਰਮ ਤੇ ਧਾਰਮਿਕ ਪਾਖੰਡ ਨਾਲ ਖੇਲੀ ਨਹੀਂ ਜਾ ਸਕਦੀ। ਗਿਆਨ ਗਿਆਨ ਕਥੈ ਸਭ ਕੋਈ, ਕਥ ਕਥ ਬਾਦ ਕਰੇ ਦੁਖ ਹੋਈ, ਗਿਆਨ ਧਿਆਨ ਸਭ ਕੋਈ ਰਵੈ, ਬਾਂਧਨ ਬਾਂਧਿਆ ਸਭ ਜਗ ਪਵੈ, ਕਥਨੀ ਕਹਿ ਭਰਮ ਨਾ ਜਾਈ, ਸਭ ਕਥ ਕਥ ਰਹੀ ਲੋਕਾਈ, ਜਨ ਨਾਨਕ ਇਹੋ ਖੇਲ ਕਠਨ ਹੈ, ਕਿਨਹੂੰ ਗੁਰਮੁਖ ਜਾਨਾ। ਦੂਜੇ ਲਫਜ਼ਾਂ ਵਿੱਚ ਮਨ ਦੀਆਂ ਸਿਆਣਪਾਂ, ਉਕਤੀਆਂ ਜੁਕਤੀਆਂ, ਏਹੜ ਤੇਹੜ, ਹਮੈ ਮੈਂ ਮੇਰੀ ਨੂੰ ਮੋੜ ਮੋੜ ਕੇ ਸਤਿਗੁਰੂ ਦੇ ਹੁਕਮ ਦੇ ਪ੍ਰਾਇਣ ਕਰਨਾ, ਨਾਵੇਂ ਘਰ ਰੰਗ ਚਾੜਨਾ, ਪਿਰਮ ਪਿਆਲਾ ਪੀਣਾ, ਪਿਰਮ ਰਸ ਵਿੱਚ ਮਸਤ ਹੋਣਾ, ਮਸਤੀ ਵਿੱਚ ਬਿਸਮਾਦ ਹੋਣਾ, ਬਿਸਮਾਦ ਹੋ ਕੇ ਆਪਾ ਭੁੱਲਣਾ ਤੇ ਨਾਨਕ 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 ਮਈ ਹੋਣਾ ਹੀ ਆਪਣੇ ਪਾਣੇ ਵਿੱਚੋਂ ਨਿਕਲਣਾ ਹੈ ਅਤੇ ਇਲਾਹੀ ਪਾਣੇ ਵਿੱਚ ਆਉਣਾ ਹੈ। ਗੁਰਬਾਣੀ ਵਿਚਾਰ ਨੰਬਰ 27 ਹੁਕਮ ਭਾਗ 3। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।